ਵਾਹਿਗੁਰੂ ਜੀ, ਨਮੋ ਮੰਤਰ ਮੰਤਰੰ, ਨਮੋ ਜੰਤਰ ਜੰਤਰੰ, ਨਮੋ ਇਸ਼ਟ ਇਸ਼ਟੇ, ਨਮੋ ਤੰਤਰ ਤੰਤਰੰ। ਪਰਮ ਸਨਮਾਨ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰਾਂ ਵੱਲੋਂ ਬਖਸ਼ਿਸ਼ ਕੀਤੇ ਉੱਦਮ ਪ੍ਰੇਰਨਾ ਦਾ ਸਦਕਾ ਪਿਛਲੇ ਕੁਝ ਦਿਨਾਂ ਤੋਂ ਦਸ਼ਮੇਸ਼ ਪਿਤਾ ਕਲਗੀਧਰ ਸਵਾਮੀ ਜੀ ਦੀ ਪਾਵਨ ਪਵਿੱਤਰ ਬਾਣੀ ਸ੍ਰੀ ਜਾਪ ਸਾਹਿਬ ਦੀ ਕਥਾ ਇਲੈਕਟ੍ਰੋਨਿਕ ਮੀਡੀਏ ਦੁਆਰਾ ਸੁਣਨ ਦਾ ਆਪ ਯਤਨ ਕਰਦੇ ਆ ਰਹੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਬਾਣੀ ਅੰਦਰ ਫਰਮਾਨ ਕਰਦੇ ਨੇ, ਗੁਰਬਾਣੀ ਗਾਵਹਿ ਭਾਈ ਉਹ ਸਫਲ ਸਦਾ ਸੁਖਦਾਈ। ਗੁਣ ਗਾਵਤ ਮਨ ਹਰਿਆ ਹੋਵੇ, ਕਥਾ ਸੁਣਤ ਮਨ ਸਗਲੀ ਹੋਵੇ। ਬਾਣੀ ਨੂੰ ਗਾਉਣ ਦੇ ਨਾਲ, ਬਾਣੀ ਦਾ ਪਾਠ ਕਰਨ ਦੇ ਨਾਲ ਸੁੱਕਾ ਹੋਇਆ ਮਨ ਹਰਾ ਹੋ ਜਾਂਦਾ ਹੈ। ਪਰਮੇਸ਼ਰ ਵਾਹਿਗੁਰੂ ਦੇ ਪਵਿੱਤਰ ਬੋਲਾਂ ਨੂੰ ਪੜ੍ਹਨ ਸੁਣਨ ਦੇ ਨਾਲ ਮਨ ਵਿੱਚ ਪਰਮਾਤਮਾ ਪ੍ਰਤੀ ਪ੍ਰੀਤ ਵੱਧਦੀ ਹੈ, ਪ੍ਰੇਮ ਬਣਦਾ ਹੈ। ਕਿਉਂਕਿ ਜਿਸ ਵਾਹਿਗੁਰੂ ਨੂੰ ਵਾਰ ਵਾਰ ਜਪਿਆ ਜਾਵੇ, ਵਾਰ ਵਾਰ ਸਿਮਰਿਆ ਜਾਵੇ, ਚੇਤੇ ਕੀਤਾ ਜਾਵੇ, ਉਹਦੇ ਨਾਲ ਧਿਆਨ ਦਾ ਲੱਗਣਾ, ਉਹਦੇ ਨਾਲ ਪ੍ਰੇਮ ਦਾ ਬਣਨਾ, ਇਹ ਕੁਦਰਤੀ ਗੱਲ ਹੈ। ਇਸੇ ਲਈ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਗੁਰਬਾਣੀ ਦਾ ਪਾਠ ਕਰਨ ਦੀ ਵੀ ਹਦਾਇਤ ਕੀਤੀ ਹੈ, ਗੁਰਬਾਣੀ ਦਾ ਕੀਰਤਨ, ਗੁਰਬਾਣੀ ਦੀ ਕਥਾ ਰਾਗਾਂ ਵਿੱਚ ਪਾ ਕੇ ਜਦੋਂ ਕੀਰਤਨ ਗਾਵਿਆ ਜਾਂਦਾ ਹੈ ਗੁਰਬਾਣੀ ਦਾ, ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕੀਰਤਨ ਸੁਣੈ ਹਰ ਕੀਰਤਨ ਗਾਵੈ, ਤਿਸ ਜਨ ਦੋਖ ਨਿਕਟ ਨਹੀਂ ਆਵੈ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਣ ਕੈ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਜਦੋਂ ਗੁਰਬਾਣੀ ਦੇ ਅਰਥ ਵਿਚਾਰ ਪੜ੍ਹੇ ਜਾਂਦੇ ਨੇ, ਕਥਾ ਕੀਤੀ ਜਾਂਦੀ ਹੈ, ਕਥਾ ਕਰਨ ਦੇ ਨਾਲ ਗੁਰਬਾਣੀ ਅੰਦਰ ਗੁੱਝੇ ਭੇਦ ਜੋ ਦਿੱਤੇ ਗਏ ਹਨ ਪ੍ਰਭੂ ਪਰਮਾਤਮਾ ਪ੍ਰਤੀ, ਉਹਨਾਂ ਦੀ ਸਮਝ ਪੈਂਦੀ ਹੈ। ਔਰ ਸਾਡਾ ਮਨ ਜਿਹੜਾ ਹੈ ਉਹ ਬਾਣੀ ਦੇ ਰਾਹੀਂ ਪਰਮੇਸ਼ਰ ਨਾਲ ਜੁੜ ਜਾਂਦਾ ਹੈ। ਸੋ ਇਸ ਲਈ ਵੱਡੇ ਭਾਗਾਂ ਦੇ ਨਾਲ ਐਸਾ ਸੁਭਾਗ ਸਮਾਂ ਪ੍ਰਾਪਤ ਹੁੰਦਾ ਹੈ। ਵਡਭਾਗੇ ਹਾਂ। ਸੋ ਜਾਪ ਸਾਹਿਬ ਦੇ 56 ਛੰਦ 6 ਸੰਪੂਰਨ ਹੋ ਚੁੱਕੇ ਹਨ। 57 ਨੰਬਰ ਛੰਦ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ। ਕਲਗੀਧਰ ਪਿਤਾ ਜੀ ਫਰਮਾਨ ਕਰ ਰਹੇ ਨੇ, ਨਮੋ ਮੰਤਰ ਮੰਤਰੰ, ਨਮੋ ਜੰਤਰ ਜੰਤਰੰ, ਨਮੋ ਇਸ਼ਟ ਇਸ਼ਟੇ, ਨਮੋ ਤੰਤਰ ਤੰਤਰੰ। ਮੰਤਰ, ਜੰਤਰ ਤੇ ਤੰਤਰ, ਇਹ ਸਾਡੇ ਹਿੰਦੁਸਤਾਨ ਦੇ ਅੰਦਰ ਸਭਿਅਤਾ ਦੇ ਵਿੱਚ ਮੌਜੂਦ ਸੀ। ਅੱਜ ਵੀ ਬੰਗਾਲ ਦੇ ਵਿੱਚ ਕਾਲਾ ਜਾਦੂ ਜਿਹੜਾ ਹੈ ਉਹ ਮੰਨਿਆ ਜਾਂਦਾ ਹੈ। ਦੇਵਤਿਆਂ ਦੀ ਪੂਜਾ ਕਰਨ ਵਾਲੇ, ਭੂਤਾਂ ਪ੍ਰੇਤਾਂ ਦੀ ਪੂਜਾ ਕਰਨ ਵਾਲੇ, ਵੀਰਾਂ ਆਦਿਕ ਨੂੰ ਵੱਸ ਕਰਨ ਵਾਲੇ ਲੋਕ, ਇਹ 3 ਤਰੀਕੇ ਵਰਦੇ ਹਨ ਜਿਨ੍ਹਾਂ ਦੀ ਰਾਹੀਂ ਉਹ ਆਪਣੇ ਇਸ਼ਟ ਨੂੰ, ਇਸ਼ਟ ਦਾ ਭਾਵ ਹੁੰਦਾ ਹੈ ਪਿਆਰਾ, ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤੋਕ ਆਉਂਦੀ ਹੈ, ਮਾਤ ਪਿਤਾ ਬਣਿਤਾ ਸੁੱਤ ਬੰਧਪ, ਇਸ਼ਟ ਮੀਤ ਅਰਭਾਈ, ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤੇ ਕੋ ਨਾ ਸਹਾਈ। ਇਸ਼ਟ ਮੀਤ ਇਕੱਠਾ ਸ਼ਬਦ ਹੈ, ਭਾਵ ਹੈ ਪਿਆਰੇ ਮਿੱਤਰ। ਇਸ਼ਟ ਦਾ ਭਾਵ ਹੁੰਦਾ ਹੈ ਜਿਹੜਾ ਸਾਡੀ ਜੀਵ ਆਤਮਾ ਦਾ ਪਿਆਰਾ ਹੋਵੇ, ਉਹਨੂੰ ਇਸ਼ਟ ਕਹਿ ਕੇ ਸੰਬੋਧਨ ਕੀਤਾ ਗਿਆ। ਇਹ ਇਸ਼ਟ ਆਪੋ ਆਪਣਾ ਹੈ। ਮੁਸਲਮਾਨ ਵੀਰ ਜਿਵੇਂ ਹਜ਼ਰਤ ਮੁਹੰਮਦ ਸਾਹਿਬ ਨੂੰ ਆਪਣਾ ਇਸ਼ਟ ਮੰਨਦੇ ਨੇ, ਈਸਾਈ ਹਜ਼ਰਤ ਈਸਾ ਜੀ ਨੂੰ ਮੰਨਦੇ ਨੇ, ਸਨਾਤਨ ਮਤ ਦੇ ਅੰਦਰ ਕੋਈ ਰਾਮ ਚੰਦਰ ਜੀ ਨੂੰ, ਕੋਈ ਕ੍ਰਿਸ਼ਨ ਜੀ ਨੂੰ, ਕੋਈ ਕਿਸੇ ਹੋਰ ਨੂੰ ਆਪਣਾ ਇਸ਼ਟ ਮੰਨਦਾ ਹੈ, ਲੇਕਿਨ ਗੁਰਮਤ ਦੇ ਅੰਦਰ ਇਸ਼ਟ ਇੱਕ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਨੂੰ ਮੰਨਿਆ ਗਿਆ ਹੈ। ਇਸੇ ਲਈ ਸਤਿਗੁਰਾਂ ਨੇ ਇੱਕ ਅਕਾਲ ਪੁਰਖ ਦੀ ਹੀ ਪੂਜਾ ਸਾਨੂੰ ਦ੍ਰਿੜ ਕਰਵਾਈ ਹੈ। ਉਸ ਪਰਮੇਸ਼ਰ ਨੂੰ ਛੱਡ ਕੇ ਅਵਰ ਦੂਜਾ ਕਿਉਂ ਸਿਮਰੀ, ਅਵਰ ਦੂਜਾ ਕਿਉਂ ਸੇਵੀ ਹੈ, ਜੰਮੈ ਤੇ ਮਰ ਜਾਏ ਏਕੋ ਸਿਮਰੋ ਨਾਨਕਾ ਜਲ ਥਲ ਰਹਿਆ ਸਮਾਏ। ਉਸ ਅਕਾਲ ਪੁਰਖ ਪਰਮੇਸ਼ਰ ਦਾ ਸਿਮਰਨ ਕਰਨ ਦੀ ਹੀ ਤਾਕੀਦ ਕੀਤੀ ਜੋ ਜਲ ਥਲ ਮਹੀਅਲ ਪੂਰਿਆ ਸਵਾਮੀ ਸਿਰਜਣਹਾਰ ਅਣਕ ਭਾਂਤ ਹੋਏ ਪਸਰਿਆ ਨਾਨਕ ਏਕ ਅੰਕਾਰ। ਸੋ ਕਹਿਣ ਤੋਂ ਭਾਵ ਉਹਨਾਂ ਦੇਵਤਿਆਂ ਨੂੰ ਆਪਣੇ ਇਸ਼ਟ ਨੂੰ ਖੁਸ਼ ਕਰਨ ਵਾਸਤੇ, ਵਸ ਵਿੱਚ ਕਰਨ ਵਾਸਤੇ ਕਈ ਪ੍ਰਕਾਰ ਦੀ ਲੋਕ ਸਾਧਨਾ ਕਰਦੇ। ਕੁਝ ਤੁਕਾਂ ਜਿਹੜੀਆਂ ਸਨ, ਕੁਝ ਮੰਤਰ ਬਣਾਏ ਜਾਂਦੇ ਜਿਹਦਾ ਵਾਰ ਵਾਰ ਪਾਠ ਕੀਤਾ ਜਾਂਦਾ, ਜਾਪ ਕੀਤਾ ਜਾਂਦਾ ਦੇਵਤੇ ਨੂੰ ਖੁਸ਼ ਕਰਨ ਵਾਸਤੇ, ਉਹਨੂੰ ਮੰਤਰ ਕਿਹਾ ਜਾਂਦਾ। ਤੇ ਕਾਗਜ਼ ਦੇ ਉੱਪਰ ਲਿਖ ਕੇ ਕੁਝ ਅੱਖਰ ਜਿਹੜੇ ਨੇ ਹਰੂਫ, ਉਹਨਾਂ ਨੂੰ ਡੋਲੇ ਨਾਲ ਬੰਨ ਲੈਣਾ, ਗਲ ਵਿੱਚ ਤਵੀਤ ਵਿੱਚ ਮੜ ਕੇ ਪਾ ਲੈਣਾ, ਇਹਨੂੰ ਯੰਤਰ ਕਹਿੰਦੇ ਨੇ। ਤੰਤਰ ਇਸ਼ਟ ਨੂੰ ਖੁਸ਼ ਕਰਨ ਵਾਸਤੇ ਕੋਈ ਚੀਜ਼ਾਂ ਉਹਦੇ ਅੱਗੇ ਖਾਣ ਪੀਣ ਦੇ ਪਦਾਰਥ ਭੇਟ ਕਰਨੇ ਅਰਪਣੇ, ਇਹਨੂੰ ਤੰਤਰ ਕਿਹਾ ਗਿਆ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਹੇ ਵਾਹਿਗੁਰੂ, ਮੇਰਾ ਇਸ਼ਟ ਮੇਰਾ ਪਿਆਰਾ ਅਕਾਲ ਪੁਰਖ ਵਾਹਿਗੁਰੂ ਤੂੰ ਹੈ। ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਥੇ ਨਿਰਗੁਣ ਅਕਾਲ ਪੁਰਖ ਦੀ ਭਗਤੀ ਦਾ ਵਰਣਨ ਕਰਦੇ ਆ ਰਹੇ ਨੇ ਜਪ ਸਾਹਿਬ ਦੇ ਅੰਦਰ, ਅਤੇ ਉਸਦੇ ਸਰਗੁਣ ਸਰੂਪਾਂ ਦਾ ਵਾਰ ਵਾਰ ਅੱਖਰਾਂ ਦੇ ਵਿੱਚ ਜ਼ਿਕਰ ਕੀਤਾ ਗਿਆ। ਵੱਖ ਵੱਖ ਨਾਵਾਂ ਦੇ ਨਾਲ ਉਹਨੂੰ ਸੰਬੋਧਿਤ ਹੋ ਕੇ ਉਹਨੂੰ ਜਾਪ ਕੀਤਾ ਜਾ ਰਿਹਾ ਹੈ ਜਪ ਸਾਹਿਬ ਦੀ ਬਾਣੀ ਦੇ ਨਾਲ। ਸੋ ਇਸ ਲਈ ਉਸ ਅਕਾਲ ਪੁਰਖ ਪਰਮੇਸ਼ਰ ਦਾ ਸਵਰੂਪ ਕੀ ਹੈ, ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਹਿਣ ਜੇ, ਪਹਿਲੇ ਹੀ ਛੰਦ ਦੇ ਅੰਦਰ ਕਲਗੀਧਰ ਪਿਤਾ ਜੀ ਨੇ ਵਰਣਨ ਕਰ ਦਿੱਤਾ, ਬਿਲਕੁਲ ਉਸੇ ਤਰ੍ਹਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ। ਇਸ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਮੇਰੇ ਵਾਹਿਗੁਰੂ, ਹੇ ਅਕਾਲ ਪੁਰਖ, ਤੈਨੂੰ ਨਮਸਕਾਰ ਹੈ, ਮੇਰਾ ਪਿਆਰਾ ਇਸ਼ਟ ਤੂੰ ਹੈ, ਨਮੋ ਇਸ਼ਟ ਇਸ਼ਟੇ। ਅਤੇ ਮੇਰੇ ਲਈ ਸਭ ਤੋਂ ਵੱਡਾ ਮੰਤਰ, ਸਭ ਤੋਂ ਵੱਡਾ ਯੰਤਰ ਅਤੇ ਸਭ ਤੋਂ ਵੱਡਾ ਤੰਤਰ ਤੂੰ ਹੀ ਹੈ, ਕੋਈ ਹੋਰ ਨਹੀਂ। ਭਾਵ ਜਿਹੜੇ ਪ੍ਰਭੂ ਦੀ ਬੰਦਗੀ ਕਰਦੇ ਨੇ ਉਹਨਾਂ ਨੂੰ ਯੰਤਰਾਂ ਮੰਤਰਾਂ ਤੰਤਰਾਂ ਦੇ ਕਰਮ ਕਾਂਡਾਂ ਅਤੇ ਪਖੰਡਾਂ ਵਿੱਚ ਪੈਣ ਦੀ ਲੋੜ ਨਹੀਂ। ਸਰਬ ਧਰਮ ਮਾਨੋ ਤੇ ਕੀਏ ਜਿਹੇ ਪ੍ਰਭ ਕੀਰਤ ਗਾਈ, ਜਿਹਨੇ ਪ੍ਰਭੂ ਕੀਰਤੀ ਕਰ ਲਈ, ਪਰਮੇਸ਼ਰ ਨਾਲ ਜੁੜ ਗਿਆ, ਉਹਨੂੰ ਕਿਸੇ ਹੋਰ ਦੀ ਮਥਾਜੀ ਨਹੀਂ। ਪ੍ਰਭ ਕੋ ਸਿਮਰਹ ਤੇ ਬੇ ਮੁਹਤਾਜੇ। ਇਸ ਲਈ ਸਤਿਗੁਰੂ ਕਲਗੀਧਰ ਜੀ ਕਹਿੰਦੇ ਨੇ ਕਿ ਮੈਨੂੰ ਕਿਸੇ ਮੰਤਰ ਜੰਤਰ ਤੰਤਰ ਦੀ ਲੋੜ ਨਹੀਂ, ਮੇਰਾ ਪਿਆਰਾ ਇਸ਼ਟ ਵਾਹਿਗੁਰੂ ਅਕਾਲ ਪੁਰਖ ਤੂੰ ਹੈ, ਤੈਨੂੰ ਨਮਸਕਾਰ ਹੈ, ਤੇ ਤੂੰ ਹੀ ਮੇਰਾ ਸਭ ਤੋਂ ਵੱਡਾ ਮੰਤਰ ਹੈ, ਭਾਵ ਮੈਂ ਤੇਰਾ ਹੀ ਨਾਮ ਜਪਦਾ ਹਾਂ। ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਣ ਪੁਰਾਣ ਅਨੇਕ ਕਹੈ ਮਤ, ਏਕ ਨਾ ਮਾਨਿਓ ਸਿਮਰਿਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੈ, ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਮੈਂ ਕੇਵਲ ਤੇਰਾ ਹੀ ਧਿਆਨ ਤਰਦਾ ਹਾਂ, ਤੇਰਾ ਜਾਪ ਹੀ ਜਪਦਾ ਹਾਂ, ਇਸ ਲਈ ਮੈਨੂੰ ਤੇਰੇ ਨਾਮ ਦੀ ਹੀ ਓ ਨਾਮ ਦਾ ਹੀ ਆਸਰਾ ਹੈ, ਨਾਮ ਦੀ ਹੀ ਓਟ ਹੈ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਭਉ ਕਿਹਾ ਕਾੜਾ ਜੀਉ, ਰਾਖਾ ਏਕ ਹਮਾਰਾ ਸਵਾਮੀ, ਸਗਲ ਘਟਾ ਕਾ ਅੰਤਰਜਾਮੀ, ਤਾਤੀ ਵਾਓ ਨਾ ਲੱਗੀ ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੈ ਨਾ ਪਾਈ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖਦੀਆ ਏਕਾ ਲਿਵਲਾਈ। ਸੋ ਮੇਰੇ ਲਈ ਸਾਰਾ ਕੁਝ ਹੀ ਅਕਾਲ ਪੁਰਖ ਵਾਹਿਗੁਰੂ ਤੂੰ ਹੈ, ਮੈਨੂੰ ਕਿਸੇ ਮੰਤਰ ਦੀ, ਮੈਨੂੰ ਕਿਸੇ ਜੰਤਰ ਦੀ, ਮੈਨੂੰ ਕਿਸੇ ਤੰਤਰ ਦੀ ਜ਼ਰੂਰਤ ਨਹੀਂ ਹੈ। ਸਦਾ ਸੱਚ ਦਾ ਆਨੰਦ ਸਰਬੰਗ ਪ੍ਰਣਾਸੀ, ਅਨੂਪੇ ਅਰੂਪੇ ਸਮਸਤੁਲ ਨਿਵਾਸੀ। ਸੱਚ ਦਾ ਆਨੰਦ ਤਿੰਨ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ, ਸਤ ਚਿੱਤ ਆਨੰਦ। ਭਾਵ ਉਹ ਸੱਚਮੁੱਚ ਮੌਜੂਦ ਹਸਤੀ ਵਾਲਾ ਚਿੱਤ ਡੂੰਘੇ ਗਹਿਰੇ ਗਿਆਨ ਵਾਲਾ ਆਨੰਦ ਜਿਹੜਾ ਸਦਾ ਖਿਡਾਓ ਵਿੱਚ ਰਹਿੰਦਾ ਹੈ, ਜਿਹੜਾ ਪਰਮਾਤਮਾ ਸਦਾ ਹੀ ਖੇੜੇ ਵਿੱਚ ਰਹਿੰਦਾ ਹੈ, ਉਸ ਪਰਮਾਤਮਾ ਦਾ ਇੱਥੇ ਜ਼ਿਕਰ ਕੀਤਾ। ਸਦਾ ਸੱਚ ਦਾ ਆਨੰਦ, ਇਹ ਪ੍ਰਭੂ ਤੂੰ ਸਦਾ ਮੌਜੂਦ ਹੈ, ਚੇਤਨ ਹੈ, ਸੱਚ ਦਾ ਆਨੰਦ, ਸਤ ਚਿੱਤ ਆਨੰਦ, ਸਦਾ ਹੀ ਆਨੰਦ ਵਿੱਚ ਰਹਿੰਦਾ ਹੈ, ਸਦਾ ਹੀ ਖੇੜੇ ਵਿੱਚ ਰਹਿੰਦਾ ਹੈ। ਤੈਨੂੰ ਕੋਈ ਦੁੱਖ ਨਹੀਂ, ਕੋਈ ਰੋਗ ਨਹੀਂ, ਕੋਈ ਗਮ ਨਹੀਂ, ਕੋਈ ਭੈ ਨਹੀਂ, ਕੋਈ ਭੋਗ ਨਹੀਂ, ਇਸ ਲਈ ਤੂੰ ਸਦਾ ਹੀ ਆਨੰਦ ਵਿੱਚ ਹੈ। ਇਸੇ ਲਈ ਜਿਹੜੇ ਉਹਦੇ ਭਗਤ ਉਸ ਪ੍ਰਭੂ ਨਾਲ ਜੁੜ ਜਾਂਦੇ ਨੇ, ਉਹਨਾਂ ਦੇ ਪ੍ਰਥਾਏ ਪਾਤਸ਼ਾਹ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਇਹ ਪ੍ਰਭੂ ਤੂੰ ਸਦਾ ਮੌਜੂਦ ਹੈ, ਚੇਤਨ ਹੈ, ਤੂੰ ਸਭ ਜੀਵਾਂ ਦਾ ਨਾਸ ਕਰਨ ਵਾਲਾ ਹੈ, ਸਰਬੰ ਪ੍ਰਣਾਸੀ, ਅਤੇ ਤੂੰ ਸਾਰੇ ਜੀਵਾਂ ਨੂੰ ਨਾਸ ਕਰਨ ਵਾਲਾ ਵੀ ਹੈ। ਅਨੂਪੇ ਅਨੂਪੇ ਸਰੂਪੇ ਸਮਸਤੁਲ ਨਿਵਾਸੀ, ਤੇਰਾ ਸਰੂਪ ਐਸਾ ਹੈ ਕਿ ਜਿਸ ਦੀ ਬਰਾਬਰੀ ਦਾ ਹੋਰ ਕੋਈ ਨਹੀਂ, ਉਪਮਾ ਨਹੀਂ ਕੀਤੀ ਜਾ ਸਕਦੀ ਜਿਸ ਦੀ। ਸਮਸਤੁਲ ਨਿਵਾਸੀ, ਤੂੰ ਸਾਰਿਆਂ ਜੀਵਾਂ ਦੇ ਵਿੱਚ ਟਿਕਿਆ ਹੋਇਆ ਹੈ, ਸਾਰਿਆਂ ਵਿੱਚ ਤੇਰੀ ਆਤਮਾ ਹੈ, ਸਾਰਿਆਂ ਵਿੱਚ ਤੇਰੀ ਚੇਤਨ ਸਤਾ ਹੈ, ਸਾਰਿਆਂ ਵਿੱਚ ਨਿਵਾਸ ਕਰ ਰਿਹਾ ਹੈ। ਜਿਵੇਂ ਜਮਾ ਕੇ ਬਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ ਨਾ ਬਾਢ ਘਾਟ ਹੋਤ ਹੈ। ਹਰ ਥਾਂ ਦੇ ਉੱਤੇ ਮੌਜੂਦ ਉਹ ਪਰਮਾਤਮਾ ਸਰਬ ਨਿਵਾਸੀ ਸਦਾ ਅਲੇਪਾ, ਤੂੰ ਹੀ ਸੰਗ ਸਮਾਈ। ਪਾਤਸ਼ਾਹ ਕਹਿੰਦੇ ਤੂੰ ਸਾਰਿਆਂ ਵਿੱਚ ਨਿਵਾਸ ਕਰਨ ਵਾਲਾ ਹੈ, ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ, ਅਦੋ ਉਰਦ ਅਰਦੰ ਅਗੰ ਓਗ ਹਰਤਾ। ਹੇ ਵਾਹਿਗੁਰੂ, ਤੂੰ ਹੀ ਆਤਮਿਕ ਤਾਕਤਾਂ ਦੇਣ ਵਾਲਾ ਹੈ, ਸਿੱਧ ਦਾ ਭਾਵ ਸਿੱਧੀਆਂ ਦੇਣ ਵਾਲਾ। ਨਵ ਨਿਧੀ ਅਠਾਰੇ ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਆਤਮਿਕ ਤਾਕਤ ਕਰਾਮਾਤ ਸਿੱਧ ਦਾ ਅਰਥ ਹੈ। ਸੱਸੇ ਨੂੰ ਸਿਹਾਰੀ ਉੱਤੇ ਅਧਿਕ ਧੱਦਾ ਸਿੱਧ, ਜਦੋਂ ਧੱਦਾ ਮੁਕਤਾ ਸ਼ਬਦ ਆਵੇਗਾ ਤਾਂ ਇਹਦਾ ਅਰਥ ਬਣੇਗਾ ਕਿ ਸਿੱਧ, ਜਿਹਨੇ ਸਿੱਧੀ ਪ੍ਰਾਪਤ ਕਰ ਲਈ ਹੈ, ਸਿੱਧ ਸਿੱਧੀ ਪ੍ਰਾਪਤ ਕਰ ਚੁੱਕਿਆ ਜੋਗੀ। ਸਿੱਧ ਦੇ ਧੱਦੇ ਨੂੰ ਸਿਹਾਰੀ ਆ ਗਈ ਤਾਂ ਸ਼ਬਦ ਇਸਤਰੀ ਲਿੰਗ ਹੈ, ਅਰਥ ਬਣ ਜਾਵੇਗਾ ਸਿੱਧੀ, ਜਿਵੇਂ ਸ੍ਰੇਸ਼ਟ ਸ੍ਰਿਸ਼ਟੀ ਤੋਂ ਸ਼ਬਦ ਬਣਿਆ ਹੈ। ਕਿਵੇਂ ਬੁੱਧ ਧੱਦੇ ਨੂੰ ਸਿਹਾਰੀ ਨਾਲ ਬੁੱਧੀ ਤੋਂ ਸ਼ਬਦ ਬਣਿਆ ਹੈ, ਕਿਵੇਂ ਸਿੱਧ ਦਾ ਅਰਥ ਹੈ ਸਿੱਧੀ, ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ। ਹੇ ਵਾਹਿਗੁਰੂ, ਆਤਮਿਕ ਤਾਕਤ ਵਿੱਲ ਪਾਵਰ ਦੇਣ ਵਾਲਾ ਤੂੰ ਹੈ, ਤੇਰੇ ਕੋਲੋਂ ਹੀ ਇਹ ਸਫਲਤਾ ਪ੍ਰਾਪਤ ਹੁੰਦੀ ਹੈ, ਤੇਰਾ ਧਿਆਨ ਧਰਨ ਦੇ ਨਾਲ, ਤੇਰਾ ਸਿਮਰਨ ਕਰਨ ਦੇ ਨਾਲ। ਬੁੱਧ ਦਾ ਉੱਚੀ ਸੂਝ ਸਮਝ ਬਖਸ਼ਿਸ਼ ਕਰਨ ਵਾਲਾ, ਵਿਵੇਕ ਬੁੱਧੀ ਦੇਣ ਵਾਲਾ ਤੂੰ ਹੈ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਜਿੱਥੇ ਬੁੱਧ ਦੀ ਮੰਗ ਕੀਤੀ ਗਈ, ਅਕਲ ਦੀ ਮੰਗ ਕੀਤੀ ਗਈ, ਗਿਆਨ ਦੀ ਮੰਗ ਕੀਤੀ ਗਈ, ਉਹ ਕੇਵਲ ਅਕਾਲ ਪੁਰਖ ਵਾਹਿਗੁਰੂ ਤੋਂ ਮੰਗਿਆ ਗਿਆ। ਸਤਿਗੁਰੂ ਕਹਿੰਦੇ ਏਕ ਨੇਹੀ ਦਾਤ ਆਪਸ ਤੇ ਜੋ ਪਾਈ ਹੈ, ਨਾਨਕ ਸਾ ਕਰ ਮਾਤ ਸਾਹਿਬ ਤੁੱਟੈ ਜੋ ਮਿਲੈ। ਇਹ ਕਿਹੜੀ ਦਾਤ ਹੈ ਜਿਹੜੀ ਆਪਾਂ ਆਪਸ ਵਿੱਚ ਇੱਕ ਮਨੁੱਖ ਦੂਜੇ ਤੋਂ ਪ੍ਰਾਪਤ ਕਰ ਲਵੇ, ਨਹੀਂ, ਜਾਂ ਆਪਣੇ ਬਲ ਨਾਲ ਪ੍ਰਾਪਤ ਕਰ ਲਈਏ, ਨਹੀਂ। ਸਤਿਗੁਰੂ ਕਹਿੰਦੇ ਨਾਨਕ ਸਾ ਕਰਮਾਤ, ਉਹ ਅਸਲ ਕਰਾਮਾਤ ਵਾਪਰਦੀ ਹੈ ਜਦੋਂ ਪਰਮਾਤਮਾ ਤਰੁੱਟ ਕੇ ਕੋਈ ਦਾਤ ਬਖਸ਼ਿਸ਼ ਕਰਦਾ ਹੈ। ਇਸ ਲਈ ਇਹ ਬਖਸ਼ਿਸ਼ ਉਸ ਮਾਲਕ ਦੇ ਦਰ ਤੋਂ ਪ੍ਰਾਪਤ ਹੁੰਦੀ ਹੈ। ਤਾਂ ਸਤਿਗੁਰੂ ਜੀ ਸਾਨੂੰ ਬਾਣੀ ਅੰਦਰ ਪ੍ਰੇਰਨਾ ਦਿੰਦੇ ਨੇ ਕਿ ਪਰਮਾਤਮਾ ਕੋਲੋਂ ਵਿਵੇਕ ਬੁੱਧ ਮੰਗਣੀ ਚਾਹੀਦੀ ਹੈ। ਵਿਵੇਕ ਬੁੱਧ ਸਤਿਗੁਰ ਤੇ ਪਾਈ ਗੁਰਗਿਆਨ, ਗੁਰੂ ਪ੍ਰਭ ਕੇਰਾ, ਪ੍ਰਭ ਕੈ ਸਿਮਰਨ, ਗਿਆਨ ਧਿਆਨ ਤਤ ਬੁੱਧ, ਤਤ ਬੁੱਧੀ ਪ੍ਰਾਪਤ ਹੋ ਜਾਣੀ। ਸੋ ਹੇ ਵਾਹਿਗੁਰੂ, ਤੂੰ ਆਤਮਿਕ ਤਾਕਤਾਂ ਦੇਣ ਵਾਲਾ, ਤੂੰ ਜੀਵਨ ਦੀ ਸਮਝ ਵਿਵੇਕ ਬੁੱਧ ਬਖਸ਼ਿਸ਼ ਕਰਨ ਵਾਲਾ। ਬ੍ਰਿਧ ਦਾ ਅਰਥ ਹੈ ਉੱਨਤੀ ਤਰੱਕੀ, ਤੇ ਜੀਵਾਂ ਨੂੰ ਉੱਨਤੀ ਦੇਣ ਵਾਲਾ ਆਤਮਿਕ ਮੰਡਲਾਂ ਦੇ ਵਿੱਚ ਵੀ ਆਤਮਿਕ ਮਾਰਗ ਦੇ ਵਿੱਚ ਵੀ ਉੱਚੀ ਅਵਸਥਾ ਬਖਸ਼ਿਸ਼ ਕਰਨ ਵਾਲਾ ਹੈ। ਅਦੋ ਉਰਦ ਅਰਦੰ ਅਗੰ ਓਗ ਹਰਤਾ, ਅਦੋ ਦਾ ਅਰਥ ਹੈ ਪਾਤਾਲ, ਉਰਦ ਦਾ ਅਰਥ ਹੈ ਆਕਾਸ਼, ਅਰਦ ਭਾਵ ਵਿਚਕਾਰਲਾ ਥਾਂ ਧਰਤੀ, ਆਕਾਸ਼ ਪਾਤਾਲ ਤੇ ਧਰਤੀ। ਇਹ ਵਾਹਿਗੁਰੂ ਪਾਤਾਲ ਵਿੱਚ ਆਕਾਸ਼ ਵਿੱਚ ਵਿਚਕਾਰ ਹਰ ਥਾਂ ਤੇ ਮੌਜੂਦ ਹੈ। ਅਗੰ ਓਗ ਹਰਤਾ, ਅਗੰ ਦਾ ਅਰਥ ਹੁੰਦਾ ਹੈ ਪਾਪ, ਅਗ ਕਹਿੰਦੇ ਨੇ ਪਾਪ ਨੂੰ, ਓਗ ਢੇਰ ਬਹੁਤ ਸਾਰੇ, ਹਰਤਾ ਨਾਸ਼ ਕਰਨ ਵਾਲਾ, ਭਾਵ ਤੋਂ ਜੀਵਾਂ ਦੇ ਬੇਅੰਤ ਪਾਪਾਂ ਨੂੰ ਨਾਸ਼ ਕਰਨ ਵਾਲਾ ਹੈ। ਕਿਉਂਕਿ ਪਰਮਾਤਮਾ ਦੇ ਨਾਮ ਨਾਲ ਹੀ ਸੁਣਿਆ ਹੈ ਦੁੱਖ ਪਾਪ ਕਾ ਨਾਸ਼, ਦੁੱਖਾਂ ਤੇ ਪਾਪਾਂ ਦਾ ਨਾਸ਼ ਹੁੰਦਾ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਨ ਕਰਦੇ ਨੇ, ਲੋਕਾ ਮਤ ਕੋ ਫੱਕੜ ਪਾਏ, ਲੱਖ ਮੜਿਆਂ ਕਰ ਏਕ ਰੱਠੇ, ਏਕ ਰੱਤੀ ਲੇ ਪਾਹੇ। ਕਿ ਲੋਕੋ, ਇਸ ਗੱਲ ਨੂੰ ਫੱਕੜ ਦਾ ਭਾਵ ਹੈ, ਫਜ਼ੂਲ ਨਹੀਂ ਜਾਣਨਾ, ਮਖੌਲ ਨਹੀਂ ਹੈ। ਪਰਮਾਤਮਾ ਦਾ ਨਾਮ, ਵਾਹਿਗੁਰੂ ਦਾ ਨਾਮ ਇੰਨਾ ਮਹਾਨ ਹੈ ਕਿ ਲੱਖਾਂ ਮਣ ਲੱਕੜਾਂ ਇਕੱਠੀਆਂ ਕਰਕੇ ਜੇ ਉਹਦੇ ਵਿੱਚ ਇੱਕ ਚੰਗਿਆੜੀ ਅੱਗ ਰੱਖ ਦਿੱਤੀ ਜਾਵੇ ਤੇ ਸਾਰਿਆਂ ਨੂੰ ਸਾੜ ਕੇ ਸੁਆਹ ਕਰ ਦਿੰਦੀ। ਐਵੇਂ ਵਾਹਿਗੁਰੂ ਦਾ ਨਾਮ ਭਗਤ ਰਾਮਾਨੰਦ ਜੀ ਫਰਮਾਨ ਕਰਦੇ ਨੇ, ਰਾਮਾਨੰਦ ਸਵਾਮੀ ਰਮਤ ਬ੍ਰਹਮ, ਗੁਰ ਕਾ ਸ਼ਬਦ ਕਾਟੈ ਕੋਟ ਕਰਮ, ਕਰੋੜਾਂ ਕਰਮਾਂ ਨੂੰ ਕੱਟਣ ਦੇ ਸਮਰੱਥ ਹੈ। ਸਤਸੰਗਤ, ਗਿਆਨ ਦੇ ਨਾਲ ਵੀ ਨਹੀਂ ਤਰਿਆ ਜਾਂਦਾ, ਪਰਮੇਸ਼ਰ ਦੇ ਨਾਮ ਨਾਲ ਤਰਿਆ ਜਾਂਦਾ ਏ। ਇਸੇ ਲਈ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ, ਗੁਰ ਕੀ ਮਤ ਤੋਂ ਲੇ ਇਆਨੇ, ਭਗਤ ਬਿਨਾਂ ਬਹੁ ਡੂਬੇ ਸਿਆਣੇ। ਇਹ ਇਆਣੇ ਮਨੁੱਖ, ਤੂੰ ਸਿਆਣਾ ਨਹੀਂ ਬਣਿਆ ਜੀ, ਤੂੰ ਅਣਜਾਣ ਬੱਚਾ ਹੈ ਤੇ ਤੂੰ ਗੁਰੂ ਦੀ ਮੱਤ ਲੈ ਕੇ ਤੇ ਗੁਰੂ ਦੀ ਮੱਤ ਦੇ ਉੱਪਰ ਚੱਲਣ ਦਾ ਯਤਨ ਕਰਿਆ ਕਰ, ਸਿਮਰਨ ਕਰਿਆ ਕਰ, ਭਜਨ ਬੰਦਗੀ ਕਰਿਆ ਕਰ। ਸਿਆਣੇ ਤਾਂ ਬੜੇ ਬੜੇ ਸੰਸਾਰ ਸਮੁੰਦਰ ਵਿੱਚ ਅੰਤ ਨੂੰ ਆਪ ਡੁੱਬ ਜਾਂਦੇ ਨੇ, ਕਿਉਂਕਿ ਕਾਮ ਦੇ ਅੱਗੇ ਕ੍ਰੋਧ, ਲੋਭ, ਮੋਹ, ਅਹੰਕਾਰ, ਇਹਨਾਂ ਦਾ ਵੇਗ ਇਤਨਾ ਪ੍ਰਭਾਵਸ਼ਾਲੀ ਤੇ ਬਲਸ਼ੀਲ ਹੈ, ਇਹਦੇ ਅੱਗੇ ਮਨੁੱਖ ਦੀ ਤਾਕਤ ਕੋਈ ਕੰਮ ਨਹੀਂ ਕਰਦੀ। ਇਸੇ ਲਈ ਤਾਂ ਉਸ ਮਾਲਕ ਦੇ ਅੱਗੇ ਅਰਦਾਸ ਕੀਤੀ ਜਾਂਦੀ ਹੈ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਸਤਿਗੁਰੂ ਜੀ ਕਹਿੰਦੇ, ਭਾਈ ਨਾਮ ਬੜਾ ਮਹਾਨ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਸ਼ਬਦ ਹੈ ਸਹਿਸਕ੍ਰਿਤੀ ਬਾਣੀ ਅੰਦਰ, ਘੋਰ ਦੁੱਖਿਅੰ ਅਣਕ ਹੱਤਿਅੰ ਜਨਮ ਦਾਰਿਦਰੰ ਮਹਾਂ ਵਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ, ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਘੋਰ ਦੁੱਖਿਅੰ, ਘੋਰ ਦੁੱਖ ਲੱਗੇ ਹੋਣ, ਅਣਕ ਹੱਤਿਆਂ, ਕਈ ਹੱਤਿਆਵਾਂ ਕੀਤੀਆਂ ਹੋਣ, ਕਤਲ ਕੀਤੇ ਹੋਣ, ਜਨਮ ਦਾਰਿਦਰੰਗ, ਜਨਮਾਂ ਜਨਮਾਂਤਰਾਂ ਦੀ ਗਰੀਬੀ ਹੋਵੇ। ਚੌਪਈ ਸਾਹਿਬ ਵਿੱਚ ਪੜ੍ਹਦੇ ਹਾਂ, ਜਿਨ ਨਰ ਨਾਮ ਤਿਉਹਾਰੋ ਕਹਾ, ਦਾਰਿਦ ਦੁਸ਼ਟ ਦੋਖ ਤੇ ਰਹਾ। ਨਾਮ ਪਹਿਲਾਂ ਗਰੀਬੀ ਚੁੱਕਦਾ ਹੈ। ਸਤਿਗੁਰੂ ਕਹਿੰਦੇ ਜਨਮ ਦਾਰਿਦਰੰਗ, ਜਨਮਾਂ ਦੀ ਗਰੀਬੀ, ਮਹਾਂ ਵਿਖਿਆਦੰਗ, ਵੱਡੇ ਤੋਂ ਵੱਡੇ ਪੁਆੜੇ। ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ, ਹੇ ਨਾਨਕ, ਪਰਮੇਸ਼ਰ ਦਾ ਨਾਮ ਸਿਮਰਦਿਆਂ ਇਸ ਤਰ੍ਹਾਂ ਮਿਟ ਜਾਂਦੇ ਹਨ, ਜੈਸੇ ਪਾਵਕ ਕਾਸ਼ਟ ਭਸਮੰ ਕਰੋਤ, ਜਿਵੇਂ ਅੱਗ ਦੀ ਇੱਕ ਚੰਗਿਆੜੀ ਅਨੇਕਾਂ ਮਨ ਲੱਕੜਾਂ ਨੂੰ ਸਾੜ ਕੇ ਸੁਆਹ ਕਰਦੀ ਹੈ। ਸਤਿਗੁਰੂ ਕਹਿੰਦੇ, ਹੇ ਵਾਹਿਗੁਰੂ, ਤੂੰ ਜੀਵਾਂ ਦੇ ਪਾਪਾਂ ਨੂੰ ਨਾਸ਼ ਕਰਨ ਵਾਲਾ ਹੈ, ਤੇਰੇ ਨਾਮ ਵਿੱਚ ਇੰਨੀ ਸ਼ਕਤੀ ਹੈ। ਇਸ ਲਈ ਸਤਸੰਗ ਸਾਨੂੰ ਜਪਣਾ ਚਾਹੀਦਾ ਹੈ, ਵਾਹਿਗੁਰੂ 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 ਵਾਹਿਗੁਰੂ। ਧਿਆਨ ਟਿਕਾ ਕੇ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਜਿਹੜੀ ਧੁਨ ਸਾਡੀ ਰਤਨਾ ਤੋਂ ਉੱਠ ਰਹੀ ਹੈ ਨਾ ਵਾਹਿਗੁਰੂ ਨਾਮ ਦੀ, ਜਾਂ ਬਾਣੀ ਪੜ੍ਹਦੇ ਹਾਂ ਬਾਣੀ ਦੇ ਸ਼ਬਦਾਂ ਦੀ, ਇਸ ਧੁਨ ਦੇ ਵਿੱਚ ਧਿਆਨ ਟਿਕਾ ਲੈਣਾ। ਇਹ ਬੜੀ ਵੱਡੀ ਕਿਰਪਾ ਤੋਂ ਬਾਅਦ ਪ੍ਰਾਪਤ ਹੁੰਦਾ ਹੈ। ਧਿਆਨ ਟਿਕਾਉਣ ਨਾਲ, ਵਾਰ ਵਾਰ ਅਭਿਆਸ ਕਰਨ ਦੇ ਨਾਲ ਫਿਰ ਧਿਆਨ ਪੱਕ ਜਾਂਦਾ ਹੈ, ਧਿਆਨ ਟਿਕ ਜਾਂਦਾ ਹੈ। ਇਹਦੇ ਵਿੱਚੋਂ ਇਕੱਠ ਨੂੰ ਜਾਣਿਆ ਜਾ ਸਕਦਾ, ਜਿਹੜਾ ਕਥਨ ਦਾ ਵਿਸ਼ਾ ਨਹੀਂ ਹੈ। ਤਾਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੇ ਪਿੱਛੇ ਪਛਤਾਏ, ਉਹ ਜਿਹੜਾ ਕਥਨ ਵਿੱਚ ਨਹੀਂ ਆਉਂਦਾ। ਜੇ ਹਾਂ ਜਾਣਾ ਆਖਾਂ ਨਾ ਹੀ, ਕਹਿਣਾ ਕਥਨ ਨਾ ਜਾਈ, ਸੁਣ ਸਮਾਦ ਅਨਹਿਤ ਤਹਿਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ। ਉਹ ਅਵਸਥਾ ਇਹ ਸਿਮਰਨ ਚੋਂ ਹੀ ਪ੍ਰਾਪਤ ਹੁੰਦੀ ਹੈ। ਤਾਂ ਨਾਨਕ ਕਹਿ ਕਰ ਕੇਵਲ ਨਾਮ, ਇਹਦੇ ਵਿੱਚੋਂ ਇਹ ਸਾਰੀ ਸ਼ਕਤੀ ਪ੍ਰਗਟ ਹੁੰਦੀ ਹੈ। ਜਿਹਦੇ ਪਰਥਾਏ ਸਤਿਗੁਰੂ ਕਹਿੰਦੇ, ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਣਪੜ੍ਹਿਆ ਪਰਮਗਤ ਪਾਵੈ। ਭਾਵੇਂ ਕੋਈ ਪੜ੍ਹਿਆ ਤੇ ਭਾਵੇਂ ਅਨਪੜ੍ਹ ਹੈ, ਪਰਮਗਤੀ ਮਿਲਦੀ ਹੈ ਗੋਬਿੰਦ ਦਾ ਧਿਆਨ ਧਰਨ ਦੇ ਨਾਲ, ਪਰਮੇਸ਼ਰ ਦਾ ਸਿਮਰਨ ਕਰਨ ਦੇ ਨਾਲ। ਸੋ ਇਸ ਲਈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੇ ਵਾਹਿਗੁਰੂ, ਤੂੰ ਜੀਵਾਂ ਦੇ ਪਾਪਾਂ ਨੂੰ ਨਾਸ਼ ਕਰਨ ਵਾਲਾ ਹੈ। ਪਰੰ ਪਰਮ ਪਰਮੇਸ਼ਵਰੰ ਪਰੋਸ਼ ਪਾਲੰ, ਸਦਾ ਸਰਬਦਾ ਸਿੱਧ ਦਾਤਾ ਦਇਆਲੰ। ਪਰੰ ਪਰਮ ਈਸ਼ਵਰ, ਸਭ ਤੋਂ ਵੱਡਾ ਮਾਲਕ, ਭਾਵ ਪਰਮ ਹਸਤੀ ਜੋ ਸਭ ਤੋਂ ਪਹਿਲਾਂ ਆਇਆ। ਪਰਮੇਸ਼ਵਰੰ, ਹੇ ਵਾਹਿਗੁਰੂ, ਤੂੰ ਵੱਡਾ ਮਾਲਕ ਹੈ, ਜੀਵਾਂ ਦੀਆਂ ਨਜ਼ਰਾਂ ਤੋਂ ਓਹਲੇ ਰਹਿ ਕੇ ਤੂੰ ਜੀਵਾਂ ਦੀ ਪਾਲਣਾ ਕਰ ਰਿਹਾ। ਪਰੋਸ਼ ਪਾਲੰ, ਨਜ਼ਰੋਂ ਓਹਲੇ ਰਹਿ ਕੇ ਵੀ ਪ੍ਰਤਪਾਲਣਾ ਕਰ ਰਿਹਾ। ਸਦਾ ਸਰਬਦਾ ਸਿੱਧ ਦਾਤਾ ਦਿਆਲੰ, ਤੂੰ ਸਦਾ ਜੀਵਾਂ ਨੂੰ ਸਿੱਧੀਆਂ ਦੇਣ ਵਾਲਾ। ਸਰਬਦਾ ਸਿੱਧ ਦਾਤਾ, ਸਿੱਧੀਆਂ ਦਾ ਦਾਤਾ, ਦਾਤਾ ਦਾਤ ਰੱਖੀ ਹੱਥ ਆਪਣੇ, ਜਿਸ ਭਾਵ ਹੈ ਤਿਸ ਦੇਈ। ਨਾਨਕ ਨਾਮ ਰੱਤੇ ਸੁਖ ਪਾਇਆ, ਦਰਗਹਿ ਜਾਪੈ ਸੇਈ। ਇਹ ਦਾਤ ਉਸ ਵਾਹਿਗੁਰੂ ਦੇ ਹੱਥ ਹੈ, ਤੇ ਇਹੋ ਜਿਹੀਆਂ ਦਾਤਾਂ ਦੇਣ ਵਾਲਾ ਦਇਆ ਦਾ ਘਰ, ਦਇਆਲੂ ਦਇਆਲੰ, ਤੂੰ ਦਇਆ ਦਾ ਘਰ ਹੈ। ਅਛੇਦੀ ਅਭੇਦੀ ਅਨਾਮੰ ਅਕਾਮੰ ਸਮਸਤੋ ਪਰਾਜੀ ਸਮਸਤ ਧਾਮੰ, ਹੇ ਪ੍ਰਭੂ, ਤੈਨੂੰ ਨਾ ਕੋਈ ਤੋੜ ਸਕਦਾ ਹੈ। ਅਛੇਦੀ, ਟੁੱਟਣ ਵਾਲਾ ਨਹੀਂ ਤੂੰ, ਅਭੇਦੀ, ਭੱਜਣ ਵਾਲਾ ਨਹੀਂ, ਤੇਰਾ ਕੋਈ ਭੇਦ ਨਹੀਂ ਪਾ ਸਕਦਾ। ਅਨਾਮੰ, ਤੇਰਾ ਕੋਈ ਇੱਕ ਨਾਮ ਨਹੀਂ। ਅਕਾਮੰ, ਤੈਨੂੰ ਕੋਈ ਕਾਮਨਾ ਪੋਹ ਨਹੀਂ ਸਕਦੀ। ਸਮਸਤੋ ਪਰਾਜੀ, ਸਾਰੇ ਤੂੰ ਜੀਵਾਂ ਨੂੰ ਜਿੱਤਣ ਵਾਲਾ ਹੈ, ਤੈਨੂੰ ਕੋਈ ਜਿੱਤ ਨਹੀਂ ਸਕਦਾ। ਸਮਸਤ ਸਮਸਤ ਅਸਤ ਧਾਮੰ, ਹੇ ਵਾਹਿਗੁਰੂ, ਸਭ ਜੀਵਾਂ ਵਿੱਚ ਤੇਰਾ ਨਿਵਾਸ ਹੈ, ਸਾਰਿਆਂ ਵਿੱਚ ਹੀ ਤੇਰਾ ਘਰ ਅਤੇ ਟਿਕਾਣਾ ਹੈ। ਤੇਰਾ ਜੋਰ ਚਾਚਰੀ ਛੰਦ, ਹੇ ਵਾਹਿਗੁਰੂ, ਤੇਰੇ ਜੋਰ ਨਾਲ, ਭਾਵ ਤੇਰੀ ਤਾਕਤ ਨਾਲ, ਤੇਰੇ ਦਿੱਤੇ ਹੋਏ ਬਲ ਦੇ ਨਾਲ, ਤੇਰੀ ਕਿਰਪਾ ਦੇ ਨਾਲ ਕਹਿ ਲਵੋ, ਮੈਂ ਇਹ ਬਾਣੀ ਉਚਾਰਨ ਕਰ ਰਿਹਾ ਹਾਂ। ਚਾਚਰੀ ਛੰਦ, ਚਾਰ ਪਦਿਆਂ ਵਾਲਾ ਛੰਦ, ਜਿਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਪਾਤਸ਼ਾਹ ਜੀ ਨੇ ਕਿਹਾ, ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਤਨ ਦਾਸ ਕਹਿ ਜਾਂ ਨਾਨਕ, ਜਿਹਾ ਤੂੰ ਕਰਾਏ ਹੈ ਤੇਹਾ ਹੋਂ ਕਰੀ ਵਖਿਆਨ। ਇਵੇਂ ਇੱਥੇ ਵੀ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਵਾਹਿਗੁਰੂ, ਤੇਰੇ ਜ਼ੋਰ ਨਾਲ, ਤੇਰੇ ਬਲ ਨਾਲ ਇਹ ਬਾਣੀ ਉਚਾਰਨ ਕਰ ਰਿਹਾ ਹਾਂ। ਜਲੇ ਹੈ, ਥਲੇ ਹੈ, ਭੀਤ ਹੈ, ਅਭੇ ਹੈ, ਹੇ ਵਾਹਿਗੁਰੂ, ਤੂੰ ਜਲ ਵਿੱਚ ਹੈ, ਥਲ ਵਿੱਚ ਹੈ, ਤੈਨੂੰ ਕਿਸੇ ਤੋਂ ਡਰ ਨਹੀਂ, ਅਭੀਤ ਅਭੇ ਹੈ, ਤੇਰਾ ਕੋਈ ਭੇਦ ਨਹੀਂ ਪਾ ਸਕਦਾ। ਭਾਵ ਤੋਂ ਹਰ ਥਾਂ ਦੇ ਉੱਤੇ ਹੈ, ਜਲ ਵਿੱਚ, ਥਲ ਵਿੱਚ, ਬੜੇ ਪ੍ਰਮਾਣ ਨੇ ਬਾਣੀ ਅੰਦਰ, ਪਹਿਲਾਂ ਵੀ ਆਪਾਂ ਲੈ ਚੁੱਕੇ ਹਾਂ। ਜਲ ਥਲ ਮਹੀਅਲ ਪੂਰਿਆ ਸਵਾਮੀ ਸਿਰਜਣਹਾਰ, ਅਣਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਸੋ ਪਰਮਾਤਮਾ ਹਰ ਥਾਂ 'ਤੇ ਮੌਜੂਦ ਹੈ, ਤੈਨੂੰ ਕਿਸੇ ਦਾ ਡਰ ਨਹੀਂ, ਤੇਰਾ ਕੋਈ ਭੇਦ ਨਹੀਂ ਪਾ ਸਕਦਾ। ਪ੍ਰਭੂ ਹੈ, ਅਜੂ ਹੈ, ਅਦੇਸ ਹੈ, ਅਭੇਸ ਹੈ। ਪ੍ਰਭੂ ਹੇ ਵਾਹਿਗੁਰੂ, ਭੂ ਦਾ ਅਰਥ ਹੁੰਦਾ ਹੋਂਦ ਵਿੱਚ ਆਉਣਾ, ਜਨਮ ਲੈਣਾ। ਪ੍ਰਭੂ ਹੁਕਮ ਹਾਸਲ ਹੋਣਾ, ਜਿਹਦੇ ਕੋਲ ਆਪਣਾ ਹੁਕਮ ਹੈ। ਕਿਉਂਕਿ ਪ੍ਰਭੂ ਸ਼ਬਦ ਆਪਾਂ ਪਰਮਾਤਮਾ ਵਾਸਤੇ ਆਮ ਹੀ ਪੜ੍ਹਦੇ ਤੇ ਸੁਣਦੇ ਹਾਂ। ਅਜੂ ਹੈ, ਤੈਨੂੰ ਕੋਈ ਹਿਲਾ ਨਹੀਂ ਸਕਦਾ, ਤੂੰ ਸਥਿਰ ਹੈ ਆਪਣੇ ਟਿਕਾਣੇ ਤੇ। ਆਦੇਸ਼ ਹੈ, ਤੇਰਾ ਕੋਈ ਦੇਸ਼ ਨਹੀਂ, ਦੇਸ਼ ਤੋਂ ਰਹਿਤ ਹੈ, ਭਾਵ ਸਾਰੀ ਸ੍ਰਿਸ਼ਟੀ ਦਾ ਤੂੰ ਮਾਲਕ ਹੈ। ਅਭੇਸ ਹੈ, ਤੇਰਾ ਕੋਈ ਵੇਸ ਨਹੀਂ, ਤੇਰਾ ਕੋਈ ਭੇਸ ਨਹੀਂ, ਤੇਰਾ ਕੋਈ ਖਾਸ ਪਹਿਰਾਵਾ ਨਹੀਂ। ਆਦ ਅਨੀਲ, ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਤੇਰਾ ਇੱਕੋ ਹੀ ਵੇਸ ਹੈ, ਜੁਗਾਂ ਜੁਗੰਤਰਾਂ ਤੋਂ ਲੈ ਕੇ ਤੇ ਅੱਜ ਵੀ ਉਹੀ ਹੈ, ਸਦਾ ਹੀ ਇੱਕੋ ਹੀ ਹੈ। ਸੋ ਐਸੇ ਅਕਾਲ ਪੁਰਖ ਦੀ ਉਸਤਤ ਵਡਿਆਈ ਸਤਿਗੁਰੂ ਜੀ ਵਾਰ ਵਾਰ ਉਸ ਮਾਲਕ ਅੱਗੇ ਨਮਸਕਾਰ 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 ਕਰਦੇ ਹਨ। ਨਮਸਕਾਰ ਕਰਨੀ, ਉਸ ਪਰਮਾਤਮਾ ਅੱਗੇ ਸੀਸ ਝੁਕਾਉਣਾ, ਉਹਦੇ ਅੱਗੇ ਝੁਕ ਜਾਣਾ, ਇਹ ਬੰਦਗੀ ਦਾ ਇੱਕ ਹਿੱਸਾ ਹੈ। ਸਤਿਗੁਰੂ ਜੀ ਜਿਵੇਂ ਗੁਰਬਾਣੀ ਅੰਦਰ ਫਰਮਾਨ ਕਰਦੇ ਨੇ, ਡੰਡੌਤ ਬੰਦਨ ਅਨੇਕ ਵਾਰ ਸਰਬ ਕਲਾ ਸਮਰੱਥ। ਹੇ ਵਾਹਿਗੁਰੂ, ਤੇਰੇ ਅੱਗੇ ਬੰਦਨਾ ਹੈ, ਇੱਕ ਵਾਰ ਨਹੀਂ ਅਨੇਕ ਵਾਰ, ਤੂੰ ਸਰਬ ਕਲਾ ਸਮਰੱਥ ਹੈ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗੁਰੂ ਦੇ ਅੱਗੇ ਹੱਥ ਬੰਨਣੇ ਆ ਜਾਣ, ਗੁਰੂ ਦੇ ਅੱਗੇ ਨਮਸਕਾਰ ਕਰਨੀ ਆ ਜਾਵੇ, ਤਾਂ ਇਹਦੇ ਤੋਂ ਵੱਡਾ ਕੋਈ ਪੁੰਨ ਨਹੀਂ। ਸੋਹਿਲਾ ਸਾਹਿਬ ਵਿੱਚ ਆਪਾਂ ਪੜ੍ਹਦੇ ਹਾਂ, ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ, ਕਰ ਡੰਡੌਤ ਪੁੰਨ ਵੱਡਾ ਹੈ, ਕਰ ਸਾਧੂ ਅੰਜੁਲੀ। ਅੰਜੁਲੀ ਦਾ ਅਰਥ ਹੁੰਦਾ ਹੈ ਦੋਨੇ ਹੱਥ ਜੋੜ ਕੇ, ਉਂਗਲਾਂ ਅੰਗੂਠਿਆਂ ਦੀਆਂ ਕਲਾਈਆਂ ਪੂਰੀ ਤਰ੍ਹਾਂ ਹੱਥ ਜੁੜੇ ਹੋਏ। ਗੁਰੂ ਦੇ ਅੱਗੇ ਹੱਥ ਬੰਨਣ ਦੀ ਜਾਚ ਆ ਜਾਵੇ, ਇਹਦੇ ਵਰਗਾ ਪੁੰਨ ਨਹੀਂ। ਕਰ ਡੰਡੌਤ ਪੁੰਨ ਵੱਡਾ ਹੈ, ਹੇ ਭਾਈ ਇਹ ਬਹੁਤ ਵੱਡਾ ਪੁੰਨ ਹੈ ਜੇ ਤੈਨੂੰ ਗੁਰੂ ਅੱਗੇ ਡੰਡੇ ਦੀ ਤਰ੍ਹਾਂ ਲੰਮੇ ਪੈਣ ਦੀ ਜਾਚ ਆ ਜੇ। ਭਾਵ ਕੰਪਲੀਟ ਸਰੈਂਡਰ, ਆਪਣਾ ਆਪਾ ਅਰਪਣ ਕਰਨਾ ਆ ਜਾਵੇ। ਤਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨਿਆ ਪਾਈ ਹੈ, ਜੇ ਤੈਨੂੰ ਇਹ ਜਾਚ ਆ ਜਾਵੇ ਗੁਰੂ ਅੱਗੇ ਕਿਵੇਂ ਝੁਕਣਾ ਹੈ, ਤਾਂ ਇਹਦੇ ਤੋਂ ਵੱਡਾ ਕੋਈ ਪੁੰਨ ਨਹੀਂ। ਕਿਉਂਕਿ ਡੰਡੇ ਦੀ ਆਪਣੀ ਮਰਜ਼ੀ ਨਹੀਂ ਹੁੰਦੀ, ਡੰਡੇ ਦਾ ਮਾਲਕ ਉਹਨੂੰ ਕਿਸੇ ਖੂੰਜੇ ਵਿੱਚ ਖੜਾ ਕਰ ਦੇਵੇ, ਮੋਢੇ 'ਤੇ ਰੱਖ ਲਵੇ, ਜ਼ਮੀਨ 'ਤੇ ਵਗਾ ਕੇ ਸੁੱਟ ਦੇਵੇ, ਕਿਸੇ ਦੇ ਮਾਰ ਦੇਵੇ, ਡੰਡਾ ਆਪਣੇ ਆਪ ਨੂੰ ਮਾਲਕ ਦੇ ਹੱਥ ਵਿੱਚ ਦੇ ਦਿੰਦਾ ਹੈ। ਇਵੇਂ ਧਾਰਮਿਕ ਜਗਤ ਦੇ ਅੰਦਰ ਡੰਡੌਤ ਬੰਧਨ ਜਿਹੜੀ ਹੈ, ਇਹ ਭਗਤੀ ਦਾ ਇੱਕ ਮਾਰਗ ਅਤੇ ਸਾਧਨ ਮੰਨਿਆ ਗਿਆ। ਇਸੇ ਪ੍ਰਕਾਰ ਹੀ ਕਲਗੀਧਰ ਸਵਾਮੀ ਜੀ ਨੇ ਜਾਪ ਸਾਹਿਬ ਦੀ ਬਾਣੀ ਅੰਦਰ ਵਾਰ 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 ਵਾਰੰਬਾਰ ਵਾਰ ਪ੍ਰਭ ਜਪੀ ਹੈ ਕਿ ਅੰਮ੍ਰਿਤ ਇਹੋ ਮਨ ਤਨ ਤ੍ਰਪੀ ਹੈ। ਵਾਰ ਵਾਰ ਉਸ ਮਾਲਕ ਅੱਗੇ, ਵਾਹਿਗੁਰੂ ਅੱਗੇ ਨਮਸਕਾਰ ਕੀਤੀ ਹੈ। ਸੋ ਸਾਧ ਸੰਗਤ, ਇੰਨੇ ਕੁ ਸ਼ਬਦ ਪ੍ਰਵਾਨ ਕਰਨੇ, ਵਿਚਾਰਾਂ ਕਰਦਿਆਂ ਭੁੱਲਾਂ ਦਾ ਹੋ ਜਾਣਾ ਸੁਭਾਵਿਕ ਹੈ। ਇੱਕ ਵਿਚਾਰ ਸੰਗਤ ਵਿੱਚ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਅਸੀਂ ਕਰਦੇ ਹਾਂ, ਉੱਥੇ ਦਾ ਮਾਹੌਲ, ਉੱਥੇ ਦਾ ਸਥਾਨ ਐਸਾ ਬਣ ਜਾਂਦਾ ਹੈ ਕਿ ਸੰਗਤ, ਸਰੋਤੇ, ਸੁਣਨ ਵਾਲੇ ਅਤੇ ਨਾਲ ਗੁਰੂ ਸਾਹਿਬ ਦੀ ਕਿਰਪਾ, ਇਹ ਕਾਵ ਸੰਗਤਾਂ ਵੱਲੋਂ ਦਿੱਤੇ ਹੋਏ ਹੁਕਮ ਅਨੁਸਾਰ ਜਿਵੇਂ ਬੈਠ ਕੇ ਇਕੱਲੇ ਗੁਰਬਾਣੀ ਦੀ ਵਿਚਾਰ ਕਰਨ ਦਾ ਯਤਨ ਕਰ ਰਹੇ ਹਾਂ। ਆਪ ਜੀ ਨੇ ਗੁਰੂ ਚਰਨਾਂ 'ਚ ਬੇਨਤੀਆਂ ਕਰਨੀਆਂ, ਦੇਹੋ ਸੱਜਣ ਅਸੀਸੜੀਆਂ, ਜਾਂ ਹੋਵੇ ਸਾਹਿਬ ਸਿਓ ਮੇਲ। ਸਤਿਗੁਰੂ ਕਿਰਪਾ ਕਰਨ, ਆਪਣਾ ਮਿਹਰ ਭਰਿਆ ਸਿਰ 'ਤੇ ਹੱਥ ਰੱਖ ਕੇ ਬਖਸ਼ਿਸ਼ ਕਰਕੇ, ਜਿਉਂ ਬੁਲਾਵ ਹੈ ਤਿਉਂ ਬੋਲੈ ਸਵਾਮੀ, ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਇਹ ਦਾਤ ਝੋਲੀ ਵਿੱਚ ਪਾਉਣ, ਆਪ ਜੀ ਦੀ ਸੇਵਾ ਕਰਨ ਦਾ ਸੁਭਾਗ, ਸਮਰੱਥਾ ਅਤੇ ਬਲ ਬਖਸ਼ਿਸ਼ ਕਰਨ, ਭੁੱਲਾਂ ਚੁੱਕਾਂ ਦੀ ਖਿਮਾ। ਇਸ ਤੋਂ ਅਗਲੀ ਵਿਚਾਰ ਅਗਲੇ ਭਾਗ ਵਿੱਚ ਸਰਵਣ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।